ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣ ਹੋ ਆਪੇ ਹਮਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਮਤ ਸਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਵਾ ਕਰਹੋ ਗਤ ਦਇਆਲ ਸੰਤ ਹੋ ਮੋਰੀ ਤੁਮ ਸਮਰੱਥ ਕਾਰਨ ਕਰਨਾ ਤੂਟੀ ਤੁਮ ਹੀ ਜੋਰੀ ਰਹਾਉ ਜਨਮ ਜਨਮ ਕੇ ਬਿਖਈ ਤੁਮ ਤਾਰੇ ਸੁਮਤ ਸੰਗ ਤੁਮਾਰੈ ਪਾਈ ਅਨੇਕ ਜੋਨ ਭ੍ਰਮ ਤੇ ਪ੍ਰਭ ਬਿਸਰਤ ਸਾਸ ਸਾਸ ਹਰ ਗਾਈ ਜੋ ਜੋ ਸੰਗ ਮਿਲੇ ਸਾਧੂ ਕੈ ਤੇ ਤੇ ਪਤਿਤ ਪੁਨੀਤਾ ਕਹੋ ਨਾਨਕ ਜਾ ਕੇ ਵੱਡ ਭਾਗਾ ਤਿੰਨ ਜਨਮ ਪਦਾਰਥ ਜੀਤਾ ਜੋ ਜੋ ਸੰਗ ਮਿਲੇ ਸਾਧੂ ਕੈ ਤੇ ਤੇ ਪਤਿਤ ਪੁਨੀਤਾ ਕਹੋ ਨਾਨਕ ਜਾ ਕੇ ਵੱਡ ਭਾਗਾ ਤਿੰਨ ਜਨਮ ਪਦਾਰਥ ਜੀਤਾ ਸਾਰਗ ਮਹੱਲਾ ਪੰਜਵਾ ਕਰਹੋ ਗਤ ਦਇਆਲ ਸੰਤ ਹੋ ਮੋਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਦੁਪਹਿਰ ਦੇ ਸਮੇਂ ਦੌਰਾਨ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ। ਔਰ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦਾ ਮਨੋਹਰ ਕੀਰਤਨ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ। ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਵੈ ਦੇ ਮਾਂ ਵਾਕ ਅਨੁਸਾਰ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਸਾਡਾ ਗਾਇਆ ਹੋਇਆ ਸੁਣਿਆ ਹੋਇਆ ਥਾਏ ਪੈ ਜਾਵੇ, ਗੁਰੂ ਦੇ ਦਰ 'ਤੇ ਕਬੂਲ ਹੋ ਜਾਵੇ। ਸਾਡੇ ਮਨ ਅੰਦਰ ਤਨ ਅੰਦਰ ਗੁਰੂ ਕੀ ਸਿੱਖੀ ਦਾ ਚਾਅ ਪ੍ਰੇਮ ਇਹ ਪੈਦਾ ਹੋ ਜਾਵੇ, ਮਨ ਅਤੇ ਤਨਾਂ ਦੇ ਉੱਪਰ ਗੁਰੂ ਦੇ ਸ਼ਬਦ ਦਾ ਅਸਰ ਪੈ ਜਾਵੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਪਾਵਨ ਪਵਿੱਤਰ ਲੜੀਵਾਰ ਕਥਾ ਪਾਵਨ 1200 ਅਤੇ 17 ਅੰਗ 'ਤੇ ਪਹੁੰਚ ਚੁੱਕੀ ਹੈ, ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਦੋ ਦੋ ਪਦਿਆਂ ਵਾਲੇ ਛੋਟੇ ਸ਼ਬਦ ਸਾਰੰਗ ਰਾਗ ਦੇ ਅੰਦਰ ਸੋ ਚੱਲ ਰਹੇ ਹਨ। ਪਿੱਛੇ ਆਪ ਜੀ ਦੇ 41 ਸ਼ਬਦ ਸੰਪੂਰਨ ਹੋ ਚੁੱਕੇ ਨੇ, 42ਵਾਂ ਸ਼ਬਦ ਅੱਜ ਪ੍ਰਾਰੰਭ ਹੋ ਰਿਹਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਦਿ ਕਾਲ ਤੋਂ ਸਾਧ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਇਸ ਦੁਨੀਆ ਦੇ ਮੰਡਲ ਵਿੱਚ ਜਦੋਂ ਬਹੁਤਾ ਹੀ ਸੰਸਾਰ ਜਿਹੜਾ ਧਰਮ ਦੀ ਹਾਨੀ ਕਰ ਦਿੰਦਾ ਹੈ, ਧਰਮ ਨੂੰ ਖਤਰਾ ਹੋ ਜਾਂਦਾ, ਧਰਤੀ ਡੋਲਦੀ, ਉਸ ਵੇਲੇ ਆਪਣਾ ਖਾਸ ਅਵਤਾਰ ਕੋਈ ਪੈਗੰਬਰ ਭੇਜਦਾ ਆਪਣਾ ਰੂਪ ਦੇ ਕੇ, ਉਹ ਸੰਸਾਰ ਨੂੰ ਉਪਦੇਸ਼ ਦੇ ਕੇ ਜ਼ੁਲਮ ਦਾ ਨਾਸ ਕਰਕੇ ਧਰਮ ਦਾ ਪ੍ਰਗਾਸ਼ ਕਰਕੇ ਧਰਤੀ ਨੂੰ ਆਸਰਾ ਦੇ ਕੇ ਫਿਰ ਅਲੋਪ ਹੋ ਜਾਂਦੇ ਹਨ। ਸਦਾ ਲਈ ਜੇ ਕੋ ਦੁਨੀਆ ਦੇ ਮੰਡਲ 'ਤੇ ਅਵਤਾਰ ਹੈ, ਦਿਆਲੂ ਪੁਰਸ਼ ਹਨ, ਪਰਪਕਾਰੀ ਹਨ, ਤਾਂ ਉਹ ਮਾਨਸ ਜਨਮ ਵਿੱਚ ਰੱਬ ਦੇ ਪਿਆਰੇ ਜਿਹੜੇ ਪੂਰਨ ਮਹਾਤਮਾ ਹਨ, ਸੰਤ ਦੇ ਰੂਪ ਵਿੱਚ ਹਨ। ਸੰਤ 6 ਪ੍ਰਕਾਰ ਦੇ ਅਵਤਾਰੀ ਪੁਰਸ਼ਾਂ ਵਿੱਚੋਂ ਉਸ ਵਾਹਿਗੁਰੂ ਪਰਮੇਸ਼ਰ ਦਾ ਨਿੱਤ ਅਵਤਾਰ ਮੰਨੇ ਗਏ ਹਨ ਕਿ ਹਮੇਸ਼ਾ ਲਈ ਇਹ ਧਰਤੀ 'ਤੇ ਰਹਿੰਦੇ ਨੇ। ਪਰਉਪਕਾਰੀ ਮਹਾਤਮਾ ਮਨ ਬਾਣੀ ਸਰੀਰ ਕਰਕੇ ਪਵਿੱਤਰ ਔਰ ਪਰਉਪਕਾਰ ਹੀ ਕਰਦੇ ਨੇ। ਨਾਮ ਬਾਣੀ ਦਾ ਛਿੱਟਾ ਵਾਹਿਗੁਰੂ ਦੀ ਪ੍ਰੇਮਾ ਭਗਤੀ ਆਪ ਕਰਦੇ ਨੇ ਅਤੇ ਦੁਨੀਆਂ ਤੋਂ ਕਰਵਾਉਂਦੇ ਹਨ। ਐਸੇ ਮਹਾਂਪੁਰਸ਼ ਜਿਹੜੇ ਨੇ ਦੁਨੀਆਂ 'ਤੇ ਨਿੱਤ ਅਵਤਾਰ ਹਮੇਸ਼ਾ ਹੀ ਕਾਇਮ ਰਹਿੰਦੇ ਨੇ। ਗੁਰੂ ਕੀ ਅੰਮ੍ਰਿਤਮਈ ਬਾਣੀ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਹੈ। ਇੱਕ ਦਾ ਕਥਨ ਹੈ, ਜਿਨ੍ਹਾਂ 7 ਪੁਰਸ਼ਾਂ ਨੇ ਉਸ ਇੱਕ ਦੀ ਕਮਾਈ ਕਰਕੇ ਉਹਨੂੰ ਪ੍ਰਗਟ ਕੀਤਾ ਹੈ, ਰੱਬ ਅਕਾਲ ਪੁਰਖ ਨੂੰ ਵੀ ਸੌਂਤਰਾ ਬਣਾਇਆ ਹੈ। ਸੋ ਉਹਦੀ ਹੋਂਦ ਨੂੰ ਦੁਨੀਆਂ ਦੇ ਸਾਹਮਣੇ ਰੱਖਿਆ ਹੈ, ਕਿਸੇ ਨਾ ਕਿਸੇ ਰੂਪ ਵਿੱਚ ਭਗਤੀ ਕਰਕੇ ਆਪਣੀ ਰੱਖਿਆ ਕਰਵਾ ਕੇ ਜਾਂ ਵੱਡੀ ਤੋਂ ਵੱਡੀ ਕੁਰਬਾਨੀ ਦੇ ਕੇ ਉਹ 7 ਪੁਰਸ਼ ਭਗਤੀ ਦੇ ਆਸਰੇ ਰਹਿਣ ਵਾਲੇ ਮਹਾਂਪੁਰਸ਼ ਹੋਇਆ ਕਰਦੇ ਹਨ। ਐਸੇ ਜਿਹੜੇ ਅਵਤਾਰ ਨੇ ਮਹਾਂਪੁਰਸ਼, ਉਹ ਨਿੱਤ ਅਵਤਾਰ, ਗੁਰੂ ਕੀ ਬਾਣੀ ਵਿੱਚ ਉਹਨਾਂ ਦਾ ਕਥਨ ਹੈ। ਅਕਾਲ ਪੁਰਖ ਦਾ ਨਾਮ ਦੇ ਦਾਤੇ ਗੁਰੂ ਪਰਮੇਸ਼ਰ ਦਾ ਸਰੂਪ ਜੋ ਪੂਰਨ ਗੁਰੂ ਨੇ, ਰੱਬ ਦੇ ਪਿਆਰੇ ਮਹਾਤਮਾ ਜਿਨ੍ਹਾਂ ਨੇ ਪ੍ਰੈਕਟੀਕਲ ਕਰਕੇ ਵਿਖਾਇਆ, ਉਹਨੂੰ ਪ੍ਰਗਟ ਕੀਤਾ ਹੈ। ਔਰ ਤੀਸਰਾ ਜਿਹੜਾ ਸਾਧ ਸੰਗਤ ਜੀ, ਜਿਹੜੇ ਟੁੱਟੇ ਹੋਏ ਨੇ ਮਨਮੁੱਖ ਜੀਵ, ਖਾਲੀ ਰਹਿ ਗਏ ਨੇ ਉਹਨਾਂ ਦਾ ਕਥਨ ਕੀਤਾ, ਉਹਨਾਂ 'ਤੇ ਤਰਸ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਰੱਬ ਦੇ ਸੱਚੇ ਆਸ਼ਕ ਹਨ, ਔਰ ਜਿਹੜੇ ਰੱਬ ਦੇ ਪਿਆਰੇ ਨੇ ਆਸ਼ਕ ਨੇ ਉਹਨਾਂ ਦੇ ਰਾਹ 'ਤੇ ਤੁਰੇ ਨੇ, ਉਹਨਾਂ ਤੋਂ ਆਪਾਂ ਆਪਣਾ ਆਪਾ ਵਾਰਦੇ ਹਨ। ਆਪ ਜੀ ਦੀ ਬਹੁਤਾਤ ਬਾਣੀ ਪੜ੍ਹੀਏ, ਰੱਬ ਦੇ ਪਿਆਰਿਆਂ ਦਾ ਕਥਨ ਕਰਦੀ ਅਥਾ ਸ਼ਰਧਾ ਭਰੀ ਹੋਈ ਹੈ। ਸਾਧੂ ਮਹਾਤਮਾ ਦੇ ਉੱਪਰ ਪਾਵਨ ਸੁਖਮਨੀ ਸਾਹਿਬ ਜੀ ਦੇ ਵਿੱਚ ਤਾਂ ਆਪ ਜੀ ਨੇ ਦੋ ਅਸ਼ਟਪਦੀਆਂ, ਸੋ ਤਿੰਨ ਅਸ਼ਟਪਦੀਆਂ ਸਾਧੂ ਮਹਾਤਮਾ ਦੀ, ਸੰਤਾਂ ਦੀ, ਬ੍ਰਹਮ ਗਿਆਨੀਆਂ ਦੀ, ਇਹ ਸੱਚੇ ਪਾਤਸ਼ਾਹ ਜੀ ਨੇ ਰੱਖ ਦਿੱਤੀਆਂ ਹਨ। ਔਰ ਆਪ ਜੀ ਦੀ ਬਾਣੀ ਵਿੱਚੋਂ ਵਾਰ ਵਾਰ ਝਲਕਾਰਾ ਪੈਂਦਾ, ਰੱਬ ਦੇ ਪਿਆਰਿਆਂ 'ਤੇ ਕਿੰਨੀ ਸ਼ਰਧਾ ਹੈ। ਅੱਜ ਦੇ ਜੋ ਪਾਵਨ ਸ਼ਬਦ ਆਪ ਜੀ ਬਖਸ਼ਿਸ਼ ਕਰ ਰਹੇ ਹਨ, ਉਹ ਜਿਹੜੇ ਦਿਆਲੂ ਸੰਤ ਮਹਾਂਪੁਰਸ਼ ਹਨ, ਜਿਹੜੇ ਪਰਉਪਕਾਰੀ ਹੁੰਦੇ ਨੇ, ਬੱਦਲਾਂ ਦੀ ਨਿਆਈ ਆਉਂਦੇ ਨੇ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਪੜ੍ਹੀਏ, ਅਤੇ ਉਹ ਵੀ ਆਪਣੇ ਕਵਿੱਤ ਸਵਾਈਆਂ ਵਿੱਚ ਕਥਨ ਕਰਦੇ ਨੇ ਕਿ ਸਾਧੂ ਮਹਾਤਮਾ ਇਉਂ ਹੀ ਆਉਂਦੇ ਜਿਵੇਂ ਬੱਦਲ ਆਉਂਦੇ ਨੇ, ਔੜ ਲੱਗੀ ਤੋਂ ਹੋ ਸੋ ਜਦੋਂ ਤਪਸ਼ ਹੁੰਦੀ ਹੈ ਉਦੋਂ ਬੱਦਲ ਇੱਕਦਮ ਬਣ ਕੇ ਸਮੁੰਦਰ ਦੇ ਵਿੱਚੋਂ ਉੱਠ ਕੇ ਵਾਸ਼ਪੀਕਰਨ ਤੋਂ ਬੱਦਲ ਬਣ ਕੇ ਅਤੇ ਵਰ ਜਾਂਦੇ ਨੇ ਅਤੇ ਨਿਹਾਲ ਕਰ ਜਾਂਦੇ ਨੇ ਇਲਾਕੇ ਨੂੰ, ਤਪਦੇ ਹੋਏ ਜੀਵਾਂ ਨੂੰ ਸ਼ਾਂਤੀ ਦੇ ਜਾਂਦੇ ਨੇ ਵਰਖਾ ਕਰਕੇ, ਸਭ ਹਰਿਆਵਲ ਤਾਂ ਹਰਿਆ ਭਰਿਆ ਜੀਵ ਜੰਤੂ ਹੋ ਜਾਂਦੇ ਨੇ, ਸਭ ਨੂੰ ਸੁੱਖ ਮਿਲਦਾ ਹੈ। ਮੀਂਹ ਪਿਆ ਪਰਮੇਸ਼ੁਰ ਪਾਇਆ, ਜੀਵ ਜੰਤ ਸਭ ਸੁਖੀ ਵਸਾਇਆ। ਸੋ ਇਸੇ ਤਰ੍ਹਾਂ ਰੱਬ ਦੇ ਪਿਆਰੇ ਦਿੱਬ ਦੇ ਸਾਧ ਜਗਤ ਸਾਧ, ਸੋ ਭਾਈ ਸਾਹਿਬ ਜੀ ਕਥਨ ਕਰਦੇ ਨੇ ਕਿ ਜਨਮ ਮਰਨ ਰਹਿਤ ਜੱਗ, ਦਿੱਬ ਦੇ ਸਾਧ ਜਨਮ ਮਰਨ ਰਹਿਤ ਜੱਗ, ਸੋ ਪ੍ਰਗਟਤ ਕਰਬੇ ਕੋ ਪਰਉਪਕਾਰ ਜੀ। ਸਾਧੂ ਮਹਾਤਮਾ ਵੀ ਜਿਹੜੀ ਦਿੱਬ ਦੇ ਹੀ ਹੁੰਦੀ ਹੈ, ਮੁਕਤ ਹੁੰਦੇ ਨੇ, ਪ੍ਰਗਟ ਹੁੰਦੇ ਨੇ ਕੇਵਲ ਪਰਉਪਕਾਰ ਕਰਨ ਵਾਸਤੇ, ਬੱਦਲਾਂ ਦੀ ਨਿਆਈ ਸ਼ਾਂਤੀ ਦੇਣ ਵਾਲੇ ਮਹਾਂਪੁਰਸ਼ ਹਨ। ਐਸੇ ਜਿਹੜੇ ਮਹਾਤਮਾ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਹਨਾਂ ਦੇ ਸਨਮੁਖ ਬੇਨਤੀ ਕਰ ਰਹੇ ਹਨ, ਰੱਬ ਦੇ ਪਿਆਰਿਆਂ 'ਤੇ ਆਪ ਜੀ ਦੀ ਕਿੰਨੀ ਸ਼ਰਧਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਉਹਨਾਂ ਦੇ ਸਨਮੁਖ ਬੇਨਤੀ ਕਿੱਡੀ ਸਮਰੱਥਾ ਹੈ, ਕਿਵੇਂ ਉਹਨਾਂ ਨੇ ਆਦਿ ਕਾਲ ਤੋਂ ਲੈ ਕੇ ਵੱਡੇ ਵੱਡੇ ਪਾਪੀਆਂ ਦਾ ਉਦਾਹਰ ਕੀਤਾ, ਇਹ ਵੀ ਸੱਚੇ ਪਾਤਸ਼ਾਹ ਜੀ ਪੱਖ ਰੱਖ ਰਹੇ ਹਨ। ਸੋ ਜਿਵੇਂ ਸਤਿਗੁਰੂ ਜੀ ਮਿਹਰ ਕਰ ਰਹੇ ਹਨ, ਗੁਰੂ ਕਾ ਪਾਵਨ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ, ਕਰਹੋ ਗਤ ਦਇਆਲ ਸੰਤ ਹੋ ਮੋਰੀ। ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਹੇ ਸੰਤ ਹੋ, ਰੱਬ ਦੇ ਪਿਆਰਿਓ, ਸ਼ਾਂਤ ਆਤਮਾ। ਸੰਤ ਹੋ ਜਿਹੜਾ ਹੈ, ਸੰਤ ਸ਼ਬਦ, ਸੰਤ ਦਾ ਅਰਥ ਹੁੰਦਾ ਹੈ ਸ਼ਾਂਤੀ, ਜਿੱਥੇ ਜਾ ਕੇ ਪੂਰਨ ਸ਼ਾਂਤੀ ਹਿਰਦੇ ਵਿੱਚ ਵੱਸ ਜਾਂਦੀ ਹੈ, ਵਰਤ ਜਾਂਦੀ, ਆ ਜਾਂਦੀ ਹੈ। ਸੋ ਤ੍ਰਿਗੁਣੀ ਮਾਇਆ ਜਿਹੜੀ, ਉਹਦਾ ਕੋਈ ਅਸਰ ਨਹੀਂ ਹੁੰਦਾ। ਪੂਰਨ ਸ਼ਾਂਤੀ, ਭਜਨ ਦੇ ਆਨੰਦ ਵਿੱਚ ਰਹਿਣ ਵਾਲੀ ਆਤਮਾ, ਭਜਨ ਦੇ ਆਨੰਦ ਵਿੱਚ ਗੁੜੁੱਤ ਰਹਿਣ ਵਾਲੀ ਆਤਮਾ, ਭਜਨਾਨੰਦੀ ਸਵਾਸ ਸਵਾਸ ਜਪਣ ਵਾਲੀ ਅਵਸਥਾ, ਉਹ ਸ਼ਾਂਤ ਆਤਮਾ ਮਹਾਤਮਾ ਜੀ, ਅਡੋਲ ਹਿਰਦੇ ਵਾਲੇ, ਐ ਰੱਬ ਦੇ ਪਿਆਰਿਓ, ਕਰਹੋ ਗਤ ਦਇਆਲ ਸੰਤ ਹੋ ਮੋਰੀ। ਆਏ ਸੰਤੋ, ਰੱਬ ਦੇ ਪਿਆਰਿਓ, ਸਾਧੂ ਜਨੋ, ਮੇਰੀ, ਮੈਂ ਵੀ ਤੁਹਾਡੀ ਸੋ ਸੰਗਤ ਨੂੰ ਤੱਕਦਾ ਹਾਂ। ਮੇਰੀ ਜਿਹੜੀ ਹੈ, ਕਰਹੋ ਗਤ ਦਇਆਲ, ਐ ਦਿਆਲੂ ਕਿਰਪਾਲੂ ਸੰਤੋ, ਦਇਆਲ ਸੁਭਾਅ ਵਾਲਿਓ ਮਹਾਂਪੁਰਸ਼ੋ, ਦਇਆਲ ਸੰਤੋ ਦਾ ਅਰਥ ਇਹ ਵੀ ਹੈ ਦਿਆਲੂ ਵਾਹਿਗੁਰੂ ਦੇ ਸੰਤੋ। ਵਾਹਿਗੁਰੂ ਦਾ ਸੁਭਾਅ ਬੜਾ ਦਿਆਲੂ ਹੈ ਅਤੇ ਜਿਹੜੇ ਰੱਬ ਦੇ ਪਿਆਰੇ ਇੱਕ ਰਸ ਇੱਕ ਮਨ ਇਕਾਗਰ ਚਿੱਤ ਹੋ ਕੇ ਰਾਧੇ ਨੇ ਵਾਹਿਗੁਰੂ ਵਾਲੇ ਗੁਣ ਦਿਆਲੂ ਸੁਭਾਅ ਉਹਨਾਂ ਵਿੱਚ ਆ ਕੇ ਟਿਕ ਜਾਂਦਾ ਹੈ। ਰੱਬ ਦੇ ਪਿਆਰੇ ਵੀ ਦਿਆਲੂ ਸੋ ਬਣ ਜਾਂਦੇ ਨੇ। ਦਇਆਲ ਵਾਹਿਗੁਰੂ ਦੇ ਸੰਤੋ ਅਥਵਾ ਦਿਆਲੂ ਸੁਭਾਅ ਵਾਲੇ ਮਹਾਂਪੁਰਸ਼ੋ। ਕਰਹੋ ਗਤ ਮੋਰੀ ਮੇਰੀ ਗਤ ਜਿਹੜੀ ਕਰਦੇ ਹੋ, ਗਤ ਦਾ ਅਰਥ ਕਲਿਆਣ ਹੈ, ਗਤ ਦਾ ਅਰਥ ਉੱਚੀ ਪਰਮ ਅਵਸਥਾ। ਜਿਹੜੀ ਅਵਸਥਾ ਨੂੰ ਤੁਸੀਂ ਮਾਣਦੇ ਹੋ, ਜਿਹੜੀ ਅਵਸਥਾ ਨੂੰ ਤੁਸੀਂ ਮਾਣਦੇ ਹੋ, ਹਰਖ ਛੋਗ ਤੋਂ ਰਹਿਤ ਗਤੋ ਪਰਮ ਪਦ ਵਾਲੀ ਅਵਸਥਾ। ਜੇ ਰੱਬ ਦੇ ਪਿਆਰਿਆਂ ਦੇ ਦਿਦਾਰੇ ਹੋ ਜਾਣ ਤਾਂ ਮੰਗਣਾ ਚਾਹੀਦਾ ਹੈ। ਜਿਨ੍ਹਾਂ ਨੇ ਮੰਗਿਆ ਉਹ ਆਪ ਤਰੇ ਨੇ, ਦੂਜਿਆਂ ਨੂੰ ਤਾਰਿਆ, ਦੂਜਿਆਂ ਨੂੰ ਤਾਰਿਆ। ਜਿਸ ਮਹਾਂਪੁਰਸ਼ ਦੇ ਸੱਚਖੰਡ ਗਮਨ ਅਸਥਾਨ ਤੋਂ ਆ ਦੋ ਅੱਖਰ ਵਿੱਦਿਆ ਮੈਂ ਪੜ੍ਹੀ ਹੈ ਸਾਧ ਸੰਗਤ ਜੀ, ਸਤਿਕਾਰਯੋਗ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼। ਸੋ ਉਹਨਾਂ ਮਹਾਂਪੁਰਖਾਂ ਦੇ ਅਖਾੜੇ ਨਗਰ ਵਿਖੇ, ਜਿਹੜਾ ਲੁਧਿਆਣੇ ਜਗਰਾਓਂ ਦੇ ਕੋਲ ਹੈ, ਨਹਿਰ ਦੇ ਉੱਤੇ ਵਸਿਆ ਹੋਇਆ ਨਗਰ, ਉੱਥੇ ਸਤਿਕਾਰਯੋਗ ਬ੍ਰਹਮ ਗਿਆਨੀ ਤੱਤ ਬੇਤੇ ਦਮਦਮੀ ਟਕਸਾਲ ਦੇ 11ਵੇਂ ਮੁਖੀ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਂਪੁਰਸ਼ ਆਏ ਸਨ। ਅਖਾੜੇ ਸੰਤ ਸਭਾ ਦਾ ਸਮਾਗਮ ਸੀ, ਉੱਥੇ ਇਹਨਾਂ ਨੇ ਪਹਿਲੀ ਵਾਰ ਦਿਦਾਰੇ ਕੀਤੇ ਅਤੇ ਆਸ਼ਕਰ ਉੱਠੇ। ਰਿਹਾ ਨਾ ਗਿਆ, ਉੱਥੋਂ ਹੀ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਕਹਿਣ ਲੱਗੇ, ਗਲ ਵਿੱਚ ਪੱਲਾ ਪਾ ਕੇ, ਅਜੇ ਅੰਮ੍ਰਿਤ ਨਹੀਂ ਛਕਿਆ ਸੀ ਉਸ ਵੇਲੇ ਬਾਣੀ, ਕਿਉਂਕਿ ਆਪ ਜੀ ਦੇ ਤਾਇਆ ਬੜੇ ਗੁਰਮੁਖ ਸਨ, ਦਰਬਾਰ ਸਾਹਿਬ ਦੇ ਸੋ ਹੈੱਡ ਗ੍ਰੰਥੀ ਸਨ। ਭਾਈ ਕਾਨ ਸਿੰਘ ਜੀ 7 ਸਾਲ ਦੀ ਉਮਰ ਵਿੱਚ ਉਹਨਾਂ ਨੇ ਸੰਥਿਆ ਕਰਵਾ ਦਿੱਤੀ ਸੀ ਗੁਰੂ ਕੀ ਬਾਣੀ ਦੀ। ਜਦੋਂ ਉਹਨਾਂ ਦਾ ਮਿਕਤਾ ਨੀਸ਼ੀ ਅਸਰ ਪਿਆ ਇਹਨਾਂ ਦੇ ਉੱਤੇ, ਅਤੇ ਉਸ ਵੇਲੇ ਪੰਗਤੀਆਂ ਪੜ੍ਹੀਆਂ ਮੈਨੂੰ ਯਾਦ ਆ ਗਈਆਂ, ਕਿਉਂਕਿ ਮਹਾਂਪੁਰਸ਼ਾਂ ਦਾ ਜੀਵਨ ਪੜ੍ਹਿਆ। ਅਰਦਾਸ ਕੀਤੀ ਜਾ ਕੇ ਬਾਬਾ ਸੁੰਦਰ ਸਿੰਘ ਸਾਹਿਬ ਜੀ ਦੇ ਅੱਗੇ ਕਿ ਤੁਮ ਹਰ ਸੇਤੀ ਰਾਤੇ ਸੰਤ ਹੋ, ਨਿਭਾਹੇ ਲਿਹੋ ਮੁਰ ਮੋਹ ਕਉ ਪੁਰਖ ਬਿਧਾਤੇ, ਓੜ ਪਹੁੰਚਾਵ ਹੋ ਦਾਤੇ। ਐ ਰੱਬ ਦੇ ਪਿਆਰਿਓ ਮਹਾਂਪੁਰਖੋ, ਤੁਸੀਂ ਮੇਰੇ ਨਗਰ ਆਏ ਹੋ, ਮੈਂ ਤੁਹਾਡੇ ਦਿਦਾਰੇ ਕਰਕੇ ਨਿਹਾਲ ਹੋ ਗਿਆ। ਮੈਨੂੰ ਇਹ ਵੀ ਪਤਾ ਲੱਗ ਗਿਆ ਤੁਸੀਂ ਵਾਹਿਗੁਰੂ ਦੇ ਨਾਲ ਰੰਗੇ ਹੋਏ ਹੋ, ਰੰਗੇ ਹੋਏ। ਤੁਮ ਹਰ ਸੇਤੀ ਰਾਤੇ ਸੰਤ ਹੋ, ਕਦੇ ਸਾਨੂੰ ਵੀ ਬੇਨਤੀ ਕਰਨੀ ਆ ਜਾਵੇ। ਨਿਭਾਹੇ ਲੇਹੋ ਮੋਹ ਕਉ ਪੁਰਖ ਬਿਧਾਤੇ, ਮੈਨੂੰ ਬਿਧਾਤੇ ਪੁਰਖ ਦੇ ਨਾਲ ਨਿਭਾ ਦਿਓ, ਮੇਰੀ ਵੀ ਪ੍ਰੀਤ ਲਾ ਦਿਓ ਜਿਵੇਂ ਤੁਹਾਡੀ ਲੱਗੀ ਹੋਈ ਹੈ। ਓੜ ਪਹੁੰਚਾਵ ਉਹ ਦਾਤੇ, ਸੋ ਦਾਤੇ ਅਕਾਲ ਪੁਰਖ ਦਾ ਮਿਲਾਪ ਕਰਾ ਦਿਓ ਓੜਕ ਤੱਕ, ਉਹ ਅਵਸਥਾ ਬਖਸ਼ ਦਿਓ ਜਿਹੜੀ ਅਵਸਥਾ ਦਾ ਤੁਸੀਂ ਰੰਗ ਮਾਣ ਰਹੇ ਹੋ। ਇਹ ਬੇਨਤੀ ਮਹਾਂਪੁਰਖਾਂ ਨੂੰ ਜਦੋਂ ਪੰਗਤੀਆਂ ਸੁਣੀਆਂ, ਮਹਾਂਪੁਰਖਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ, ਹੱਦ ਨਾ ਰਹੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਕਿਹਾ, ਗੁਰਮੁਖਾ ਇਉਂ ਨਾਮ ਨਹੀਂ ਮਿਲਦਾ, ਇਕੱਲਾ ਦੁਕੱਲਾ ਨਹੀਂ ਕੋਈ ਦੇ ਸਕਦਾ। ਗੁਰਮਤਿ ਦੇ ਵਿੱਚ ਇਹ ਰੀਤੀ ਹੈ ਕਿ ਪਹਿਲਾਂ 5 ਪਿਆਰਿਆਂ ਕੋਲੋਂ ਗੁਰੂ ਦੀ ਹਜ਼ੂਰੀ ਵਿੱਚ ਅੰਮ੍ਰਿਤ ਛਕਣਾ ਪੈਂਦਾ ਹੈ। ਕੱਲ੍ਹ ਨੂੰ ਅਸੀਂ ਇੱਥੇ ਅੰਮ੍ਰਿਤ ਸੰਚਾਰ ਕਰਨਾ ਹੈ, ਤੂੰ ਅੰਮ੍ਰਿਤ ਛਾਕ। ਔਰ ਮਹਾਂਪੁਰਖਾਂ ਨੇ ਅੰਮ੍ਰਿਤ ਛਕਿਆ। ਅਗਲੇ ਦਿਨ ਬਾਬਾ ਸੁੰਦਰ ਸਿੰਘ ਸਾਹਿਬ ਜੀ ਆਪ ਲੱਗੇ 5 ਪਿਆਰਿਆਂ 'ਚ, ਐਸਾ ਅੰਮ੍ਰਿਤ ਦੇ ਚੂਲੇ ਨਾਲ ਨਾਮ ਮਿਲਿਆ। ਇਹ ਆਪ ਉਹ ਦੱਸਦੇ ਸੀ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਸਿੰਘਾਂ ਨੂੰ ਇੱਕ ਵਾਰ ਪਿੰਡਰ ਕਲਾਂ ਬੈਠਿਆਂ, ਕਹਿੰਦੇ ਉਦੋਂ ਬਾਅਦ ਮੂਲ ਮੰਤਰ ਨਹੀਂ ਸਾਨੂੰ ਭੁੱਲਿਆ। ਮੂਲ ਮੰਤਰ 5 ਪਿਆਰਿਆਂ ਦਾ ਦਿੱਤਾ ਹੋਇਆ ਬ੍ਰਹਮ ਗਿਆਨੀ ਵਿੱਚ ਸੀ ਜੀ ਦੇ, ਕਹਿੰਦੇ ਭੁੱਲਿਆ ਨਹੀਂ ਉਹ ਅੱਜ ਤੱਕ। ਸੋ ਐਸੇ ਮਹਾਂਪੁਰਖ ਹੁੰਦੇ ਨੇ ਨਾ, ਤੂੰ ਮੈਨੂੰ ਯਾਦ ਆ ਗਈ ਉਹ ਸਾਖੀ ਦੀ, ਇਹਨਾਂ ਪੰਗਤੀਆਂ ਤੋਂ ਕਿ ਸਤਿਗੁਰੂ ਜੀ ਬੇਨਤੀ ਕਰ ਰਹੇ ਹਨ, ਕਰ ਹੋ ਗਤ ਦਇਆਲ ਸੰਤੋ ਮੋਰੀ। ਕਿੱਡੇ ਵੱਡੇ ਮਹਾਂਪੁਰਖਾਂ ਨੇ ਕਮਾਈ ਕੀਤੀ, ਆਪ ਤਰੇ ਤਾਰੇਨ ਸ੍ਰਿਸ਼ਟ, ਭਾਵੇਂ ਕਿ ਆਉਂਦੇ ਹੀ ਇਸ ਵਾਸਤੇ ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਨੇ ਕਿ ਸੰਤ ਭਗਤ ਗੁਰਸਿੱਖ ਹੈ ਜਗ ਤਾਰਨ ਆਏ। ਸੰਤ ਭਗਤ ਜਿਹੜੇ ਗੁਰਸਿੱਖ ਹੁੰਦੇ ਨੇ ਉਹ ਜਗਤ ਨੂੰ ਤਾਰਨ ਵਾਸਤੇ ਆਉਂਦੇ ਨੇ, ਹੋਰ ਕੋਈ ਪ੍ਰਯੋਜਨ ਨਹੀਂ ਹੁੰਦਾ। ਪਰ ਸੋ ਪਰਪੁਕਾਰੀ ਦਿੱਬਦੇ ਹੀ ਹੁੰਦੀ ਹੈ, ਆਪ ਮੁਕਤ ਹੁੰਦੇ ਨੇ, ਜਨਮ ਮਰਨ ਤੋਂ ਰਹਿਤ ਹੁੰਦੇ ਨੇ। ਜਨਮ ਮਰਨ ਰਹਿਤ ਜੱਗ ਪ੍ਰਗਟਤ ਕਰਬੇ ਕੋ ਪਰਪੁਕਾਰ ਜੀ। ਸੋ ਕਰਹੋ ਗਤ ਦਇਆਲ ਸੰਤੋ ਮੋਰੀ। ਐ ਦਿਆਲੂ ਸੁਭਾਅ ਵਾਲੇ, ਦਿਆਲੂ ਵਾਹਿਗੁਰੂ ਦੇ ਪਿਆਰੇ, ਰੱਬ ਦੇ ਪਿਆਰਿਓ, ਸਾਡੀ ਵੀ ਪਰਮ ਅਵਸਥਾ ਉੱਚੀ ਬਣਾ ਦਿਓ। ਇਹ ਬੇਨਤੀ ਸਾਧ ਸੰਗਤ ਦੇ ਅੱਗੇ ਨਿਮਰਤਾਪ ਜੀ ਦੀ, ਜਿਸ ਸਾਧ ਸੰਗਤ ਦੇ ਵਿੱਚ ਬਾਬੇ ਬੁੱਢੇ ਵਰਗੇ ਭਜਨੀਕ ਮਹਾਂਪੁਰਸ਼ ਹਨ। ਸੋ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਤੁਮ ਸਮਰੱਥ ਕਾਰਨ ਕਰਨਾ ਤੂਟੀ ਤੁਮ ਹੀ ਜੋਰੀ ਰਹਾਓ। ਤੁਸੀਂ ਸਮਰੱਥ ਹੋ, ਤੁਸੀਂ ਇਹ ਪਾਵਰ ਸ਼ਕਤੀ ਰੱਖਦੇ ਹੋ ਕਿ ਕਾਰਨ ਕਰਨਾ। ਕੋਈ ਕਾਰਨ ਜਿਹੜਾ ਸੁੱਭ ਹੈ, ਕਿਸੇ ਵੀ ਕਾਰਜ ਦਾ ਪਹਿਲਾਂ ਕਾਰਨ ਬਣਦਾ ਹੈ, ਜਿਹਨੂੰ ਆਪਾਂ ਬਹਾਨਾ ਵੀ ਕਹਿ ਦਿੰਦੇ ਹਾਂ। ਬਹਾਨੇ ਤੋਂ ਬਿਨਾਂ ਤਾਂ ਸਿਆਣੇ ਕਹਿੰਦੇ ਮੌਤ ਵੀ ਨਹੀਂ ਆਉਂਦੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸੋ ਕਾਰਨ ਹੁੰਦਾ ਮੂਲ ਬਹਾਨਾ। ਕਾਰਨ ਤੋਂ ਬਾਹਰ ਹਰ ਇੱਕ ਕੰਮ ਦਾ ਕਾਰਜ ਬਣਦਾ, ਉਹ ਪ੍ਰਗਟ ਹੁੰਦਾ ਹੈ, ਨਜ਼ਰ ਆਉਂਦਾ ਹੈ। ਤੁਸੀਂ ਰੱਬ ਦੇ ਪਿਆਰਿਓ, ਸਮਰੱਥ ਹੋ ਕਾਰਨ ਵੀ ਕਰਨ ਦੇ, ਤੁਸੀਂ ਢੋ ਬਣਾਉਣ ਦੇ ਵੀ ਸਮਰੱਥ ਹੋ ਢੋ ਬਣਾਉਣ ਦੇ। ਸੋ ਕਾਰਨ ਕਰਨਾ, ਕਾਰਨਾਂ ਨੂੰ ਕਰਨ ਦੇ ਬਣਾ ਦੇਣ ਦੇ ਸਮਰੱਥ ਹੋ, ਟੂਟੀ ਤੁਮ ਹੀ ਜੋਰੀ। ਟੁੱਟੀ ਹੋਈ ਜਿਹੜੀ ਜਨਮਾਂ ਜਨਮਾਂਤਰਾਂ ਦੀ, ਜੀਵਾਂ ਦੀ, ਕਲਯੁਗੀ ਜੀਵਾਂ ਦੀ ਬਿਰਤੀ, ਪਾਪਾਂ ਗੁਨਾਹਾਂ ਵਿੱਚ ਰੁੜੀ ਜਾਂਦੀ, ਉਹ ਤੁਸਾਂ ਨੇ ਜੋੜਨਾ ਕੀਤੀ, ਉਹਨੂੰ ਤੁਸਾਂ ਨੇ ਇਕਾਗਰ ਕੀਤਾ। ਤੁਹਾਡੇ ਤੋਂ ਬਿਨਾਂ ਕੌਣ ਇਕਾਗਰ ਕਰ ਸਕਿਆ? ਰੱਬ ਦੇ ਪਿਆਰਿਆਂ ਦੀ ਸੰਗਤ ਆਈ, ਇਸੇ ਕਰਕੇ ਕਿਹਾ ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਸੋ ਇਹ ਵੀ ਆਪ ਜੀ ਨੇ ਪਾਵਨ ਬਚਨ ਕਹੇ ਸਨ, ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸੋਏ ਆਏ, ਮਹਾਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ, ਅਬ ਮੋਹਿ ਰਾਮ ਜਸੋ ਮਨ ਗਾਇਓ। ਹੁਣ ਐਸੀ ਬਖਸ਼ਿਸ਼ ਹੋ ਗਈ ਹੈ, ਟੁੱਟੀ ਹੋਈ ਜਿਹੜੀ ਬਿਰਤੀ ਰੁੜੀ ਜਾਂਦੀ ਮਾਇਆ ਦੇ ਮੋਹ ਵਿੱਚ, ਭਰਮ ਵਿਕਾਰਾਂ ਦੇ ਵਿੱਚ, ਇਹ ਤੁਸੀਂ ਕੱਢ ਕੇ ਜੋੜੀ, ਤੁਸੀਂ ਜੋੜਨ ਵਾਲੇ ਹੋ। ਆਪ ਜੀ ਦੇ ਐਸੇ ਵੀ ਬਚਨ ਆਉਂਦੇ ਨੇ ਕਿ ਮਾਇਆ ਮੋਹ ਭਰਮ ਭੈ ਕਟੈ, ਸੰਤ ਸਰਨ ਜੋ ਆਵੈ, ਜਿਹਾ ਮਨੋਰਥ ਕਰ ਆਰਾਧੇ, ਸੋ ਸੰਤਨ ਤੇ ਪਾਵੈ। ਜਿਹੋ ਜਿਹਾ ਮਨੋਰਥ ਕਰਕੇ ਆਰਾਧੇ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਸਿਮਰਨ ਕਰੇ, ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਹੁੰਦਾ, ਉਹੋ ਹੀ ਮਨੋਰਥ ਪੂਰਾ ਕਰ ਦਿੰਦੇ ਨੇ ਰੱਬ ਦੇ ਪਿਆਰੇ, ਉਹੋ ਹੀ ਹੋ ਜਾਂਦਾ ਪੂਰਾ, ਦੁਨੀਆਂ ਦੇ ਸੁੱਖ ਵੀ, ਪਰਲੋਕ ਦੀ ਮੁਕਤੀ ਵੀ। ਸੋ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਪੰਚ ਦੂਤ ਤੇ ਲੀਓ ਛਡਾਏ, ਸਾਧੂ ਸੰਗਤ ਦੀ ਓਰ ਲਾਏ। ਜਦੋਂ ਦਾ ਵਾਹਿਗੁਰੂ ਪਰਮੇਸ਼ਰ ਨੇ ਰੱਬ ਦੇ ਪਿਆਰਿਆਂ ਦੀ ਸੰਗਤ ਦੇ ਦਿੱਤੀ ਹੈ, ਪੰਜਾਂ ਦੂਤਾਂ ਤੋਂ ਛਡਾ ਲਿਆ। ਟੂਟੀ ਤੁਮ ਹੀ ਜੋਰੀ, ਤੁਸੀਂ ਜੋੜਨ ਦੇ ਸਮਰੱਥ ਹੋ। ਟੁੱਟੀ ਹੋਈ ਆਉਂਦੇ ਹੀ ਇਸੇ ਵਾਸਤੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ। ਸੋ ਤੁਮ ਸਮਰੱਥ ਕਾਰਨ ਕਰਨਾ, ਟੂਟੀ ਤੁਮ ਹੀ ਜੋਰੀ। ਟੁੱਟੀ ਹੋਈ ਜਿਹੜੀ ਲਿਵ ਸੀ ਉਹ ਤੁਸਾਂ ਨੇ ਜੋੜੀ ਹੈ, ਤੁਹਾਡੀ ਸੰਗਤ ਦਾ ਹੀ ਐਸਾ ਪ੍ਰਭਾਵ ਹੈ ਜਿਸ ਕਰਕੇ ਇਕਾਗਰਤਾ ਬਣ ਜਾਂਦੀ ਹੈ, ਔਗੁਣਾਂ ਵੱਲੋਂ ਤੋਬਾ ਕਰੀ ਦੀ ਡਰ ਲੱਗਣ ਲੱਗ ਜਾਂਦਾ ਹੈ, ਗੁਣਾਂ ਵਾਲੇ ਬਣ ਜਾਈਦਾ ਰਹਾਓ। ਜਨਮ ਜਨਮ ਕੇ ਵਿਖਾਈ ਤੁਮ ਤਾਰੇ, ਸੁਮਤ ਸੰਗ ਤੁਮਾਰੈ ਪਾਈ। ਐ ਰੱਬ ਦੇ ਪਿਆਰਿਓ, ਆਦ ਕਾਲ ਤੋਂ ਜਨਮ ਜਨਮ ਕੇ ਵਿਖਾਈ ਤੁਮ ਤਾਰੇ, ਜਨਮਾਂ ਜਨਮਾਂ ਦੇ ਜਿਹੜੇ ਰੁੜੇ ਆਉਂਦੇ ਸੀ ਕਲਯੁਗੀ ਜੀਵ, ਸੋ ਪਹਿਲੇ ਯੁੱਗਾਂ ਵਿੱਚ ਵੀ ਇਸ ਯੁੱਗ ਵਿੱਚ ਵੀ ਵਿਖਾਈ ਵਿਸ਼ੇ ਵਿਕਾਰਾਂ ਵਿੱਚ ਲਿਬੜੇ ਹੋਏ ਪੁਰਸ਼, ਜਨਮਾਂ ਜਨਮਾਂ ਦੇ ਵਿੱਚ ਰੁੜੇ ਆਉਣ ਜਾਣ ਵਾਲੇ ਤੁਮ ਤਾਰੇ, ਉਹ ਵਿਸ਼ਈ ਪੁਰਸ਼ ਤੁਸਾਂ ਨੇ ਤਾਰੇ ਨੇ ਵਿਸ਼ਈ। ਕਿੰਨੀਆਂ ਕੁ ਦੀਆਂ ਗੱਲਾਂ ਕਰੀਏ, ਪਾਵਨ ਬਾਣੀ ਵਿੱਚ ਅਜਾਮਲ ਪਾਪੀ ਬਾਰੇ ਵੀ ਕਥਨ ਆਉਂਦਾ ਹੈ, ਗਨਕਾ ਪਾਪਣ ਬਾਰੇ ਵੀ ਕਥਨ ਆਉਂਦਾ ਹੈ, ਬਾਲਮੀਕ ਬਟਵਾਰਾ ਧਰਿਓ। ਮਜ਼੍ਹਬੀ ਜਿਹੜਾ ਬਾਲਮੀਕ ਸੀ, ਧਾੜਵੀ ਸੀ, ਲੋਕਾਂ ਨੂੰ ਮਾਰ ਮਾਰ ਕੇ ਲੁੱਟ ਲੁੱਟ ਕੇ ਗੁਜ਼ਾਰਾ ਕਰਦਾ ਸੀ, ਸੋ ਉਹਦਾ ਵੀ ਪਾਰ ਉਤਾਰਾ ਰੱਬ ਦੇ ਪਿਆਰਿਆਂ ਨੇ ਕੀਤਾ ਹੈ। ਅਜਾਮਲ ਦਾ ਉਧਾਰ ਜਿਹੜਾ ਸਾਰੇ ਮਸ਼ਹੂਰ ਸੀ, ਸੋ ਆਪਣੇ ਰਾਜੇ ਦੇ ਦੇਸ਼ ਵਿੱਚ, ਆਪਣੇ ਦੇਸ਼ ਵਿੱਚ ਵਿਦਵਾਨ ਹੋਣ ਕਰਕੇ ਬੜੀ ਸੋਹਣੀ ਕਥਾ ਰਾਜ ਸਭਾ ਵਿੱਚ ਕਰਦਾ ਸੀ। ਉਸਤਾਦ ਗੁਰੂ ਮਹਾਤਮਾ ਨੇ ਕਿਹਾ ਸੀ, ਸ਼ਹਿਰ ਦੇ ਵਿੱਚ ਦੀ ਨਹੀਂ ਜਾਣਾ, ਬਾਰ ਬਾਰ ਦੀ ਜਾਣਾ ਸਿਮਰਨ ਕਰਦੇ ਹੋਏ ਕਥਾ ਵੇਲੇ। ਕੁਝ ਸਮਾਂ ਬਚਨ ਮੰਨਿਆ ਆਪਣੇ ਗੁਰੂ ਉਸਤਾਦ ਦਾ, ਇੱਕ ਦਿਨ ਕਹਿਣ ਲੱਗਾ ਵੀ ਸ਼ਹਿਰ ਵਿੱਚ ਦੀ ਜਾਣ ਦੀ ਕੀ ਹੁੰਦਾ ਹੈ। ਸੋਹਣੀ ਕਥਾ ਕਰਦਾ ਸੀ ਰਾਜ ਸਭਾ ਵਿੱਚ, ਦੇਸ਼ ਵਿੱਚ ਬੱਲੇ ਬੱਲੇ ਸੀ, ਰਾਜਾ ਬੜਾ ਸਤਿਕਾਰ ਕਰਦਾ ਸੀ। ਨੌਜਵਾਨ ਸੁੰਦਰ ਸਰੂਪ ਸੀ ਅਜਾਮਲ ਦਾ, ਅੰਦਰ ਦੀ ਗਿਆ ਅਤੇ ਅੰਦਰ ਬੇਸਵਾ ਦਾ ਮੁਜਰਾ ਲੱਗਾ ਹੁੰਦਾ ਸੀ, ਬੇਸਵਾ ਦਾ ਅਖਾੜਾ, ਉੱਥੇ ਅਟਕ ਗਿਆ। ਸੁੰਦਰ ਸਰੂਪ ਇਹਦਾ ਸੀ, ਉਹ ਇਹਦੇ 'ਤੇ ਮੌਤ ਹੋ ਗਈ, ਇਹਦਾ ਮਨ ਉਹਦੇ 'ਤੇ ਖਰਾਬ ਹੋ ਗਿਆ। ਐਸਾ ਉਹਨੇ ਮੋਹਿਆ ਉਹਨੂੰ ਲੈ ਕੇ, ਆਪਣਾ ਕਰਮ ਧਰਮ ਛੱਡ ਕੇ, ਸਭ ਭੁੱਲ ਕੇ ਉਸ ਵੇਲੇ ਸਾਧ ਸੰਗਤ ਜੀ ਬੇਸਵਾ ਦੇ ਨਾਲ ਰਹਿਣ ਲੱਗ ਪਿਆ। ਰਾਜੇ ਨੂੰ ਪਤਾ ਲੱਗਾ, ਉਹਨੇ ਬੜੀ ਮਾਰ ਕੀਤੀ, ਸ਼ਹਿਰ 'ਚੋਂ ਬਾਹਰ ਕੱਢ ਦਿੱਤਾ। ਕਹਿਣ ਲੱਗਾ, ਜਾ ਤੈਨੂੰ ਇੱਥੇ ਰਹਿਣ ਨੂੰ ਕੋਈ ਟਿਕਾਣਾ ਨਹੀਂ, ਏਡਾ ਸਿਆਣਾ ਹੋ ਕੇ ਏਡੀ ਵੱਡੀ ਗਲਤੀ। ਔਰ ਉਸ ਵੇਲੇ ਜੰਗਲਾਂ ਵਿੱਚ ਜੀਵਨ ਬਸਰ ਕਰਨ ਲੱਗਾ ਬੇਸਵਾ ਨੂੰ ਲੈ ਕੇ, ਪਾਪਾਂ ਦੇ ਵਿਕਾਰਾਂ ਦੇ ਵਿੱਚ ਡੁੱਬਿਆ ਹੋਇਆ। 6 ਪੋਤੇ ਨੇ ਪੈਦਾ ਕੀਤੇ ਬੇਸਵਾ ਤੋਂ, 6 ਪੁੱਤ। 7ਵਾਂ ਪੁੱਤਰ ਪੈਦਾ ਹੋਇਆ ਉਸ ਵੇਲੇ ਨਾਂ ਧਰਾਮ ਨੂੰ, ਨਾਂ ਧਰਨ ਵਾਸਤੇ ਸਮਾਂ ਲੰਘ ਗਿਆ ਸੀ। ਕਹਿਣ ਲੱਗਾ, ਅੱਜ ਗੁਰੂ ਤੋਂ ਪੁੱਛ ਲਈਏ ਨਾਮ। ਨਾਮ ਇਹਨੇ ਆ ਕੇ ਗੁਰੂ ਤੋਂ ਪੁੱਛਿਆ, ਫਿਰ ਦਿਆਲੂ ਹੋਏ ਉਸਤਾਦ ਜੀ ਮਹਾਤਮਾ। ਉਸ ਵੇਲੇ ਵੇਖਿਆ ਬਹੁਤੇ ਪਾਪ ਨੇ ਜਾਣ ਬੁੱਝ ਕੇ ਕੀਤੇ ਨੇ, ਔਰ ਬੇਸਵਾ ਗਾਮੀ ਹੋਇਆ, ਹੁਣ ਇਹਦਾ ਭਲਾ ਇਸੇ ਵਿੱਚ ਆ ਵੀ ਇਹਦੇ ਪੁੱਤਰ ਦਾ ਨਾਂ ਨਾਰਾਇਣ ਰੱਖ ਦਈਏ, ਉਹਨੂੰ ਯਾਦ ਕਰੇਗਾ, ਛੋਟਾ ਮੋਹ ਹੁੰਦਾ ਹੈ, ਅੰਤ ਸਮਾਂ ਨੇੜੇ ਹੈ। ਇਉਂ ਜਾਣ ਕੇ ਜੁਗਤੀ ਨਾਲ ਮਹਾਤਮਾ ਨੇ ਦਾ ਪਾਰ ਉਤਾਰਾ ਕੀਤਾ, ਨਾਮ ਨਾਰਾਇਣ ਰੱਖ ਦਿੱਤਾ। ਸੋ ਗੁਰਮੁਖ ਨਾਉ ਨਾਰਾਇਣ ਕਹਿਆ, ਭਾਈ ਸਾਹਿਬ ਭਾਈ ਗੁਰਦਾਸ ਜੀ ਕਥਨ ਕਰਦੇ ਨੇ, ਨਾਰਾਇਣ ਨਾਮ ਕਿਹਾ। ਅੰਤਕਾਲ ਜਦੋਂ ਜਮਦੂਤਾਂ ਨੇ ਦਿਖਾਲੀ ਦਿੱਤੀ, ਉਸ ਵੇਲੇ ਨਾਉ ਨਾਰਾਇਣ ਬੋਲੇ, ਛਹਿਆ ਹੋਇਆ, ਸਹਿਮਿਆ ਹੋਇਆ, ਕਹਿਣ ਲੱਗਾ ਪੁੱਤ ਨਾਰਾਇਣ ਬੋਲੇ ਛਹਿਆ। ਪੁੱਤ ਨਾਰਾਇਣ ਨੇ ਕਿਹਾ, ਔਰ ਉਹ ਜਿਹੜੀ ਲਿਵ ਦੀਆਂ ਗੱਲਾਂ ਕਰਦਾ ਹੁੰਦਾ ਸੀ, ਵਿਦਵਾਨ ਸੀ, ਉਹ ਲਿਵ ਨਾਰਾਇਣ ਨਾਮ ਆਉਣ 'ਤੇ ਹੀ ਐਸੀ ਮਹਾਤਮਾ ਦੀ ਜੁਗਤੀ ਵਰਤੀ, ਇਕਾਗਰਤਾ ਬਣ ਗਈ ਇਕਾਗਰਤਾ। ਜਮਦੂਤ ਉਸ ਵੇਲੇ ਹੱਕ ਰੱਖਦੇ ਸੀ, ਪਰ ਜਦੋਂ ਇਕਾਗਰਤਾ ਬਣੀ, ਉਸ ਵੇਲੇ ਜਮ ਗਣ ਮਾਰੇ ਹਰ ਜਨਾ, ਨਾਏ ਲਏ ਦੁੱਖ ਡੇਰਾ ਟਹਿਆ। ਭਾਈ ਸਾਹਿਬ ਜੀ ਦੇ ਜਮ ਗਣ ਜਿਹੜੇ ਆਏ ਸੀ, ਉਹ ਹਰ ਜਨਾ ਨੇ ਭਜਾ ਦਿੱਤੇ। ਕਹਿਣ ਲੱਗੇ, ਤੁਹਾਡਾ ਹੱਕ ਇਹਦੇ 'ਤੇ ਕੋਈ ਨਹੀਂ, ਇਹ ਨਾਮ ਦੇ ਨਾਲ ਜੁੜਿਆ ਹੋਇਆ, ਹੁਣ ਨਾਰਾਇਣ ਨਾਮ ਦੇ ਨਾਲ। ਨਾਰਾਇਣ ਕਹਿਤ ਜਮ ਭਾਗ ਪਲਾਇਣ, ਨਾਰਾਇਣ ਦੰਤ ਭਾਨੇ ਡਾਇਣ। ਐਸਾ ਨਾਰਾਇਣ ਵਾਹਿਗੁਰੂ ਦਾ ਨਾਮ ਹੈ ਆਪ ਜੀ ਦੇ ਪਾਵਨ ਬਚਨ ਨੇ। ਸੋ ਉਸ ਵੇਲੇ ਸਾਧ ਸੰਗਤ ਜੀ ਇਹਦਾ ਉਧਾਰ ਹੋ ਗਿਆ ਸੀ। ਜਿਹੜੀ ਗਣਕਾ ਵੀ ਉਹ ਵੀ ਇਸੇ ਤਰ੍ਹਾਂ ਸੀ, ਪਾਪਣ ਸੀ, ਪਾਪਾਂ ਦਾ ਹਾਰ ਹੀ ਪਰੋਇਆ ਹੋਇਆ ਸੀ। ਮਹਾਤਮਾ ਅਚਾਨਚੱਕ ਮੀਂਹ ਪੈ ਰਿਹਾ ਸੀ, ਠੱਕਾ ਵਗ ਰਿਹਾ, ਸਿਆਲੇ ਦੀ ਰੁੱਤ, ਇਹਦਾ ਵਾੜਾ ਸੀ। ਨਗਰ ਦੇ ਵਿੱਚ ਪ੍ਰਵੇਸ਼ ਹੋਏ, ਵਾਰ ਵਾਰ ਇਹਦਾ ਵਾੜਾ ਸੀ ਗਣਕਾ ਦਾ। ਔਰ ਉਸ ਵੇਲੇ ਅਚਾਨਚੱਕ ਹੀ ਉਹਨਾਂ ਨੇ ਕਿਹਾ ਵੀ ਬਿੰਦ ਰੁੱਕ ਜਾਂਦੇ, ਠੱਕਾ ਵਗਦਾ, ਕੋਲ ਤੋਤਾ ਪਿੰਜਰੇ ਦੇ ਵਿੱਚ ਬੰਦ, ਆ ਕੇ ਕੁੰਡਾ ਖੜਕਾਇਆ। ਇਹਨੇ ਕੁੰਡਾ ਖੋਲਿਆ, ਸੁੰਦਰ ਸਰੂਪ ਵੇਸਵਾ ਦਾ, ਸੋ ਉਸ ਵੇਲੇ ਵੇਖਿਆ, ਗੁੱਸੇ ਹੋਣ ਦੀ ਬਜਾਏ ਦਿਆਲੂ ਹੁੰਦੇ ਨੇ। ਕਿਉਂ ਕਹਿ ਰਹੇ ਨੇ? ਦਇਆਲ ਸੰਤ ਹੋ, ਰੱਬ ਦੇ ਪਿਆਰੇ, ਸੀਤਾ ਵੇਸਵਾ ਵਿਸ਼ੇ ਵਿਕਾਰਾਂ ਵਿੱਚ ਲਿਬੜੀ ਹੋਈ, ਰਾਤ ਦਾ ਸਮਾਂ ਸੀ, ਪਾਮਰ ਪੁਰਸ਼ ਨੂੰ ਉਡੀਕ ਰਹੀ ਸੀ ਕੋਈ ਆਵੇ। ਔਰ ਉਸ ਵੇਲੇ ਮਹਾਤਮਾ ਨੇ ਕੁੰਡਾ ਖੋਲਿਆ ਅਤੇ ਵੇਖ ਕੇ, ਇਹ ਨਹੀਂ ਵੀ ਮੁੜੇ ਜਾਂ ਗੁੱਸੇ 'ਚ ਆਏ। ਔਰ ਉਸ ਵੇਲੇ ਸਤਿਸੰਗ ਜੀ ਭਾਈ ਸਾਹਿਬ ਜੀ ਲਿਖਦੇ ਨੇ ਕਿ ਮਹਾਂਪੁਰਖ ਅਚਾਨਚੱਕ ਗਣਕਾ ਵਾੜੇ ਆਏ ਖੜੋਤਾ, ਅਚਾਨਚੱਕ ਆਇਆ ਸੀ। ਔਰ ਉਸ ਵੇਲੇ ਦੁਰਮਤ ਦੇਖ ਦਇਆਲ ਹੋਏ ਹੱਥੋਂ, ਸੋ ਉਸ ਨੂੰ ਦਿੱਤੋ ਸਤੋਤਾ, ਖੋਟੀ ਮਤ ਵੇਖ ਕੇ ਵੀ ਇਹ ਤਾਂ ਵੇਸਵਾ ਦੇ ਵਾੜੇ ਆ ਗਏ ਹੈ, ਇਹਦੀ ਨਿਗਾਹ 'ਤੇ ਚੰਚਲ ਹੈ। ਔਰ ਉਸ ਵੇਲੇ ਗੁੱਸੇ ਹੋਣ ਦੀ ਬਜਾਏ ਰੱਬ ਦੇ ਪਿਆਰੇ ਦਿਆਲੂ ਸੰਤ ਪਰ ਪੁਕਾਰੀ, ਉਸ ਵੇਲੇ ਹੱਥੋਂ ਜਿਹੜਾ ਤੋਤਾ ਸੀ, ਸੋ ਸਿਖਾਇਆ ਹੋਇਆ, ਪੜ੍ਹਾਇਆ ਹੋਇਆ, ਰਾਮ ਨਾਮ ਜਪਦਾ ਸੀ, ਮਗਰ ਮਗਰ ਅੰਮ੍ਰਿਤ ਵੇਲੇ ਉਹ ਤੋਤਾ ਦੇ ਦਿੱਤਾ। ਮੁੜਨ ਲੱਗੇ, ਕਹਿਣ ਲੱਗੇ, ਲੈ ਬੀਬਾ, ਅਸੀਂ ਇੱਥੇ ਨਹੀਂ ਰਹਿਣਾ, ਕਿਉਂਕਿ ਅਣਚਾਰੀ ਕਾ ਤਹਾਨ, ਵੱਡਾ ਪਾਪ ਮੰਨਿਆ ਰੱਬ ਦੇ ਪਿਆਰਿਆਂ ਵਾਸਤੇ। ਸੋ ਭੋਜਨ ਸੋਹਣਾ ਸੁਭ ਛਕਦੇ ਨੇ, ਔਰ ਇਹ ਜਾਣ ਕੇ ਕਿ ਅਣਚਾਰੀ ਦਾ ਧਾਨ ਜਿਹੜਾ, ਇਹ ਤਾਂ ਕੁਝ ਨਾ ਕੁਛ ਖੁਆਵੇਗੀ, ਸਾਡੀ ਬੰਦਗੀ ਨੂੰ ਆਂਚ ਆਵੇਗੀ, ਰਹੇ ਨਹੀਂ। ਦਿਆਲੂ ਹੋ ਕੇ ਗੁੱਸੇ ਹੋਣ ਦੀ ਬਜਾਏ ਉਹ ਤੋਤਾ ਦੇ ਦਿੱਤਾ ਪਿੰਜਰੇ ਦੇ ਵਿੱਚ ਬੰਦ, ਕਹਿਣ ਲੱਗੇ, ਲੈ ਬੀਬਾ, ਜੇ ਭਲਾ ਚਾਹੁੰਦੀ ਹਾਂ ਤਾਂ ਅੰਮ੍ਰਿਤ ਵੇਲੇ ਉੱਠ ਕੇ ਇਹਨੂੰ ਜਾਪ ਕਰਾਇਆ ਕਰੀ, ਇਸ਼ਨਾਨ ਕਰਕੇ। ਔਰ ਉਸ ਵੇਲੇ ਲਿਵ ਲੱਗ ਗਈ ਅਤੇ ਸਤੋਤੇ ਓ, ਸੋ ਨਿੱਤ ਪੜ੍ਹਾਏ ਕਰਾ ਸੋਤਾ, ਸੋ ਜਾਗ ਕਰਕੇ ਐਸੀ ਬਖਸ਼ਿਸ਼ ਹੋਈ, ਸਾਧੂ ਦਾ ਦਿੱਤਾ ਪੜ੍ਹਾਇਆ ਹੋਇਆ ਤੋਤਾ ਉਹਦੇ ਤੋਂ ਹੀ ਲਿਵ ਲੱਗ ਗਈ, ਚਿੱਤ ਬਿਰਤੀ ਇਕਾਗਰ ਹੋ ਗਈ, ਹਮੇਸ਼ਾ ਪੜ੍ਹਾਉਂਦੀ ਹੈ ਹੁਣ ਜਾਗ ਕੇ, ਨਿੱਤ ਪੜ੍ਹਾਏ ਕਰਾ ਸੋਤਾ। ਔਰ ਐਸਾ ਵਾਹਿਗੁਰੂ ਦਾ ਰਾਮ ਨਾਮ ਪਤਿਤ ਉਦਾਹਰਨ, ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ, ਪਾਪੀਆਂ ਨੂੰ ਉਧਾਰ ਦੇਣ ਵਾਲਾ ਰਾਮ ਦਾ ਨਾਮ, ਖੋਟੀ ਮਤ ਜਿੰਨੀ ਸੀ ਵਿਸ਼ੇ ਵਿਕਾਰਾਂ ਦੀ, ਸਾਰੀ ਸਰੀਰ ਦੇ ਵਿੱਚੋਂ ਧੋ ਸੁੱਟੀ ਉਸਨੇ। ਔਰ ਇਹ ਜਿਹੜੀ ਸੀ ਅਖੀਰ 'ਤੇ, ਸੋ ਗਈ ਬਿਬਾਨ, ਸੋ ਗਈ ਸਵਰਗ ਬਿਬਾਨ, ਚੜ ਨਰਕਾਂ ਵਿੱਚ ਨਾ ਖਾਧੋ ਸਗੋਤਾ। ਭਾਈ ਸਾਹਿਬ ਜੀ ਕਹਿੰਦੇ ਬਿਬਾਨ 'ਤੇ ਚੜ ਕੇ ਸਵਰਗ ਨੂੰ ਚਲੇ ਗਈ, ਨਰਕਾਂ ਵਿੱਚ ਗੋਤਾ ਨਹੀਂ ਖਾਣਾ ਪਿਆ। ਇੱਕ ਦਿਨ ਉਹ ਸਵੇਰੇ ਉੱਠ ਕੇ ਕੁੰਡੀ ਦੇ ਵਿੱਚ ਤੋਤਾ ਹੁੰਦਾ ਸੀ ਪਿੰਜਰੇ ਵਿੱਚ, ਉਹ ਕੁੰਡੀ ਖੁੱਲ੍ਹੀ ਰਹਿ ਗਈ। ਔਰ ਸਾਧ ਸੰਗਤ ਜੀ ਜਦੋਂ ਸਵੇਰੇ ਰੂਟੀਨ ਸੀ, ਇਸ਼ਨਾਨ ਕਰਕੇ ਤੋਤੇ ਦੇ ਕੋਲ ਆਈ, ਸਰਾਣੇ ਰੱਖਿਆ ਸੀ, ਕੁੰਡੀ ਖੁੱਲ੍ਹੀ ਰਹਿਣ ਕਰਕੇ ਉਹਦੇ ਨਾਲ ਹੀ ਸੱਪ ਆ ਕੇ ਉਹਨੇ ਤੋਤੇ ਦੇ ਡੰਗ ਮਾਰਿਆ, ਮਰਿਆ ਪਿਆ ਸੀ ਤੋਤਾ, ਕੋਲ ਹੀ ਸੱਪ ਬੈਠਾ ਸੀ। ਔਰ ਇਹਨੇ ਵੇਖਿਆ ਵੀ ਤੋਤਾ ਸੁੱਤਾ ਪਿਆ, ਅੱਗੇ ਨੂੰ ਉਹਨੂੰ ਉਠਾ ਕੇ ਅਤੇ ਰਾਮ ਨਾਮ ਕਹਾਉਂਦੀ ਸੀ। ਜਦੋਂ ਉਹਨੂੰ ਹੱਥ ਪਾਇਆ ਵੀ ਉੱਠ, ਰਾਮ ਨਾਮ ਕਹਿ, ਉਹ ਸੱਪ ਨੂੰ ਹੱਥ ਲੱਗ ਗਿਆ, ਉਹਨੇ ਡੰਗ ਮਾਰਿਆ, ਮੁੱਖ ਵਿੱਚ ਰਾਮ ਨਾਮ ਸੀ, ਇਹਦਾ ਪਾਰ ਉਤਾਰਾ ਹੋ ਗਿਆ ਗਣਕਾ ਦਾ। ਇੱਕ ਨਹੀਂ ਕਿੰਨੇ ਕੁ ਸਾਧੂਆਂ ਦੀਆਂ ਸਾਖੀਆਂ ਨੇ, ਰੱਬ ਦੇ ਪਿਆਰਿਆਂ ਦੀਆਂ, ਜਿਨ੍ਹਾਂ ਨੇ ਗੁੜੁੱਤ ਜਿਹੜੇ ਸੀ ਨਸ਼ਿਆਂ ਵਿੱਚ, ਵਿਕਾਰਾਂ ਵਿੱਚ, ਨੌਜਵਾਨ ਜਦੋਂ ਮਾੜੇ ਜਿਹੇ ਦਰਸ਼ਨ ਹੋਏ, ਪ੍ਰੇਰੇ ਐਸੇ ਸੂਰਮੇ ਬਣਾ ਦਿੱਤੇ ਸੂਰਮੇ। ਮੇਰੇ ਨਗਰ ਦੇ ਵਿੱਚ ਬਾਬਾ ਕਿਰਪਾਲ ਸਿੰਘ ਜੀ ਹੋਏ ਨੇ ਮਹਾਂਪੁਰਸ਼, ਉਹਨਾਂ ਦੀ ਵੱਡੀ ਦੇਣ ਬਾਬਾ ਸੁੰਦਰ ਸਿੰਘ ਨੂੰ ਲਿਆ ਕੇ ਕਥਾ ਕਰਾਉਣੀ, ਬਾਬਾ ਗੁਰਭਜਨ ਸਿੰਘ ਨੂੰ ਮਹੀਨਾ ਮਹੀਨਾ ਜੈਤੋ ਦੇ ਮੋਰਚੇ ਵਿੱਚ ਹਿੱਸਾ ਲਿਆ। ਔਰ ਸਾਧ ਸੰਗਤ ਜੀ ਉਹਨਾਂ ਨੇ ਹੀ, ਉਹਨਾਂ ਦੇ ਕੋਲ ਹੀ ਮਹਾਂਪੁਰਖਾਂ ਦੇ ਪਿਤਾ ਬਾਬਾ ਏ ਕੌਮ ਬਾਬਾ ਜਰਨੈਲ ਸਿੰਘ ਜੀ ਦੇ ਪਿਤਾ ਜੀ ਨੇ ਆਪ ਜੀ ਨੂੰ ਉਹਨਾਂ ਕੋਲ ਛੱਡਿਆ ਸੀ ਵੀ ਬਾਬਾ ਜੀ ਇਹਨਾਂ ਨੂੰ ਨਿਤਨੇਮ ਕਰਾ ਦਿਓ। ਬਾਬਾ ਜਰਨੈਲ ਸਿੰਘ ਨੂੰ ਪੰਜ ਬਾਣੀ ਸੱਤ ਬਾਣੀਆਂ ਦਾ ਨਿਤਨੇਮ ਦੀ ਸੰਥਿਆ ਉਸ ਮਹਾਂਪੁਰਸ਼ ਨੇ ਕਰਵਾਈ, ਵਿਰਾਗੀ ਤਿਆਗੀ ਭਜਨਾਨੰਦ ਮਹਾਂਪੁਰਸ਼। ਔਰ ਉਹਨਾਂ ਮਹਾਂਪੁਰਖਾਂ ਨੇ ਇੱਕ ਨਹੀਂ ਬੇਅੰਤ ਪਾਰ ਉਤਾਰਾ ਕੀਤਾ। ਥੋੜ੍ਹੀ ਕੁ ਨਿਗਾਹ ਉਹਨਾਂ ਦੀ ਇਹ ਮੇਰੇ ਸਰੀਰ 'ਤੇ ਵੀ ਪਈ ਹੈ ਅਖੀਰਲੀ ਉਮਰ ਵਿੱਚ। ਔਰ ਉਸ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਬਚਨ ਕਰ ਰਹੇ ਨੇ, ਸਾਡੇ ਪਿੰਡ ਦੇ ਵਿੱਚ ਵੈਲੀ ਮੰਨੇ ਗਏ ਸੀ ਦੁੱਲਾ ਅਤੇ ਸੁੱਚਾ, ਇਹ ਨਾਮ ਸੀ ਉਹਨਾਂ ਦੇ, ਦੋ ਸਨ ਨੌਜਵਾਨ ਵੈਲੀ ਉਸ ਵੇਲੇ ਅੰਗਰੇਜ਼ਾਂ ਵੇਲੇ। 1947 ਤੋਂ ਪਹਿਲਾਂ ਦੀ ਗੱਲ ਹੈ, ਜੈਤੋ ਕਾ ਮੋਰਚਾ ਲੱਗਾ ਹੋਇਆ ਸੀ ਗੁਰਧਾਮਾਂ ਨੂੰ ਯਾਦ ਕਰਾਉਣ ਵਾਸਤੇ ਮਹੰਤਾਂ ਤੋਂ। ਉੱਥੇ ਕਿਹਦੇ ਸੋ ਕਿਲ੍ਹੇ ਦੇ ਵਿੱਚ ਸੰਗਤ ਨੂੰ ਫੜ ਲਿਆ, ਉੱਥੇ ਹੀ ਅਖੰਡ ਪਾਠ ਸਾਹਿਬ ਚਲਾ ਦਿੱਤਾ ਸੰਗਤ ਨੇ ਜੈਤੋ ਵਾਲੇ ਕਿਲ੍ਹੇ ਦੇ ਵਿੱਚ। ਔਰ ਸੰਗਤ ਵਾਸਤੇ ਲੰਗਰ ਅੰਗਰੇਜ਼ਾਂ ਨੇ ਬੰਦ ਕਰ ਦਿੱਤਾ ਅਤੇ ਮਹਾਂਪੁਰਸ਼ ਉਸ ਵੇਲੇ ਜਥਾ ਭੇਜਦੇ ਹੁੰਦੇ ਸੀ, ਬਾਬਾ ਜਰਨੈਲ ਸਿੰਘ ਦੇ ਪਿਤਾ ਵੀ ਉਸ ਜਥੇ ਵਿੱਚ ਗਏ ਮੋਰਚੇ ਵਿੱਚ। ਅਤੇ ਬਾਬਾ ਕਿਰਪਾਲ ਸਿੰਘ ਨੇ ਇੱਕ ਦਿਨ ਕੀ ਕੀਤਾ, ਉਹਨਾਂ ਨੂੰ ਬੁਲਾਇਆ ਜਿਹੜੇ ਵੈਲੀ ਸੀ, ਕਦੇ ਕਿਸੇ ਨੂੰ ਕੁੱਟਤਾ, ਕਦੇ ਕਿਸੇ ਦਾ ਪੀਣ ਚੱਕ ਕੇ ਲੈ ਗਏ ਅੱਧੀ ਰਾਤੋਂ ਚੱਕੀ ਤੋਂ, ਕਦੇ ਕੁਝ ਕਰ ਲਿਆ, ਕਦੇ ਕਿਸੇ ਦੇ ਘਰ ਵੜ ਗਏ, ਇਹੋ ਜਿਹੀਆਂ ਉਹਨਾਂ ਦੀਆਂ ਆਦਤਾਂ ਸੀ। ਬਦਮਾਸ਼ ਸਨ ਦੁੱਲਾ ਅਤੇ ਸੁੱਚਾ। ਬਾਬਾ ਕਿਰਪਾਲ ਸਿੰਘ ਨੇ ਸੁਨੇਹਾ ਭੇਜਿਆ ਵੀ ਉਹਨਾਂ ਨੂੰ ਕੋ ਸਾਡੇ ਕੋਲ ਆਉਣ। ਇੱਕ ਦਿਨ ਸੋ ਪਹਿਲੇ ਦਿਨ ਕਹਿਣ ਲੱਗੇ, ਆਪਾਂ ਕੀ ਲੈਣਾ ਸਾਧ ਤੋਂ, ਸੋ ਆਪਣਾ ਕੰਮ ਕੀ ਉਹਦੇ, ਤਾਂ ਨਹੀਂ ਆਏ। ਫਿਰ ਸੁਨੇਹਾ ਭੇਜਿਆ ਮਹਾਂਪੁਰਸ਼ਾਂ ਨੇ, ਕਹਿਣ ਲੱਗੇ ਚੱਲ ਜਾ। ਉਹਨੇ ਦੂਜਾ ਉਹਨੂੰ ਕਹਿੰਦਾ ਵੀ ਜਾਈਏ, ਆਪਾਂ ਉਹਨਾਂ ਦੀ ਗੱਲ ਨਾ ਮੰਨਾਂਗੇ। ਕੋਲ ਆ ਗਏ ਮਹਾਂਪੁਰਸ਼ਾਂ ਦੇ, ਕਹਿਣ ਲੱਗੇ ਗੱਲ ਸੁਣੋ, ਏ ਨੌਜਵਾਨੋਂ ਕਾਹਦੇ ਵਾਸਤੇ, ਕਾਹਦਾ ਫਕਰ ਹੈ ਤੁਹਾਨੂੰ ਇਹੋ ਜਿਹੇ ਪੁੱਠੇ ਕੰਮ ਕਰਨ ਵਿੱਚ, ਉੱਧਰ ਪੰਥ ਦਾ ਮੋਰਚਾ ਲੱਗਾ ਹੋਇਆ, ਕੰਮ ਉਹ ਕਰਨੇ ਚਾਹੀਦੇ ਜਿਹਦੇ ਨਾਲ ਦੁਨੀਆਂ ਦੇ ਵਿੱਚ ਨਾਮ ਰਹੇ, ਦੁਨੀਆਂ ਦੇ ਵਿੱਚ ਨਾਮ। ਕਹਿਣ ਲੱਗੇ ਕੀ ਕਰੀਏ ਫਿਰ। ਮਹਾਂਪੁਰਖ ਕਹਿਣ ਲੱਗੇ, ਉੱਥੇ ਸੰਗਤ ਅੰਦਰ ਭੁੱਖੀ ਮਰਦੀ ਅਖੰਡ ਪਾਠ ਰੱਖਿਆ ਵਾ, ਉੱਥੇ ਲੰਗਰ ਪਹੁੰਚਾਓ ਕਿਲ੍ਹੇ ਦੇ ਵਿੱਚ, ਲੰਗਰ ਜਿਵੇਂ ਮਰਜ਼ੀ, ਇਹਨਾਂ ਕੰਮਾਂ ਨਾਲ ਨਾਮ ਨਹੀਂ ਜੇ ਰਹਿੰਦਾ, ਧਰਮ ਕਮਾਓ। ਐਸੀ ਪ੍ਰੇਰਨਾ ਮਿਲੀ ਸਾਧ ਸੰਗਤ ਜੀ, ਘੋੜੀ ਲਈ ਉਹਨਾਂ ਨੇ। ਪਿਛਲੇ ਬੰਨੇ ਦੀ ਬੀਆਬਾਨ ਸੀ, ਉਸ ਵੇਲੇ ਮੂਹਰੇ ਸਖਤ ਪਹਿਰਾ ਸੀ ਅੰਗਰੇਜ਼ ਫੌਜੀਆਂ ਦਾ, ਸੋ ਘੋੜੀ 'ਤੇ ਲੈ ਕੇ, ਰਾਸ਼ਨ ਲੈ ਕੇ, ਘੋੜੀ ਨਾਲ ਕਿਲ੍ਹੇ ਦੇ ਨਾਲ ਲਾ ਕੇ, ਅਤੇ ਪੰਡ ਜਿਹੜੀ ਸੀ ਰਾਸ਼ਨ ਦੀ ਅੰਦਰ ਸੁੱਟਤੀ ਸੀ। ਭੁੱਖੀ ਸੰਗਤ ਨੇ ਲੰਗਰ ਛਕ ਲਿਆ ਸੀ, ਹੈਰਾਨ ਹੋ ਗਏ। ਅੱਧੀ ਰਾਤੋਂ ਜੋ ਸੁੱਟਿਆ ਅੰਗਰੇਜ਼, ਹੈਰਾਨ ਹੋ ਵੀ ਇਹ ਕਿਵੇਂ ਲੰਗਰ ਪਹੁੰਚ ਗਿਆ, ਕੌਣ ਬੰਦੇ ਨੇ, ਨਹੀਂ ਫੜੇ ਗਏ ਸੀ, ਅੱਡੀ ਲਾ ਕੇ ਆਏ ਸੀ, ਭੱਜੇ, ਘੋੜੀ ਗਾਇਬ ਕਰ ਦਿੱਤੀ ਸੀ, ਪਿੰਡਾਂ ਵਿੱਚ ਨਾਂ ਉਹਨਾਂ ਦਾ ਬਣੇ। ਜਦੋਂ ਜੈ ਜੈਕਾਰ ਹੋ ਗਈ ਅਤੇ 5 ਰੁਪਈਏ ਨੂੰ ਉਸ ਵੇਲੇ ਫੋਟੋ ਛਪੀ ਸੀ, ਉਹ ਸੋਵਿਕੀ ਸੀ, 5 ਰੁਪਈਏ ਨੂੰ ਉਹਨਾਂ ਦੀ ਫੋਟੋ ਨਹੀਂ ਮਿਲਦੀ ਸੀ ਦੋਨਾਂ ਦੀ, ਐਸਾ ਅੰਮ੍ਰਿਤ ਛਕਿਆ। ਫਿਰ ਜਸ ਹੋਇਆ, ਉਹਨਾਂ ਦਾ ਨਾਮ ਪਿਆ ਪ੍ਰਸਿੱਧ ਹੋਏ, ਜਥੇਦਾਰ ਬਾਬਾ ਸੁੱਚਾ ਸਿੰਘ ਜੀ, ਜਥੇਦਾਰ ਬਾਬਾ ਦੁੱਲਾ ਸਿੰਘ ਜੀ, ਉਹਨਾਂ ਦੇ ਨਾਮ ਦੀ ਪਾਰਕ ਬਣੀ ਹੋਈ ਸੋਹਣੀ। ਸੋ ਇਹੋ ਜਿਹੇ ਸਾਧੂਆਂ ਦੀ ਸੰਗਤ ਕਰਕੇ ਸਾਧ ਸੰਗ, ਸੋ ਇਹੋ ਜਿਹੇ ਪੁਰਸ਼ ਤਰ ਜਾਂਦੇ ਨੇ ਮਹਾਂਪੁਰਸ਼। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਤੁਹਾਡੇ ਨਾਲ ਜਨਮਾਂ ਜਨਮਾਂ ਦੇ ਜਿਹੜੇ ਵਿਖਾਈ ਸੀ ਉਹ ਵੀ ਤੁਸਾਂ ਨੇ ਤਾਰ ਦਿੱਤੇ। ਸੁਮਤ ਸੰਗ ਤੁਮਾਰਾ ਭਾਈ, ਸ੍ਰੇਸ਼ਠ ਮਤੀ ਜਿਹੜੀ ਹੈ ਧਰਮ ਕਮਾਉਣ ਵਾਲੀ ਤੁਹਾਡੀ ਸੰਗਤ ਕਰਕੇ ਉਹਨਾਂ ਨੇ ਪਾ ਲਈ। ਅਨਕ ਜੋਨ ਭ੍ਰਮ ਤੇ ਪ੍ਰਭ ਬਿਸਰਤ ਸਾਸ ਸਾਸ ਹਰ ਗਾਈ, ਅਨੇਕਾਂ ਜੂਨੀਆਂ ਵਿੱਚ ਜਿਹੜੇ ਭਰਮ ਦੇ ਸਨ, ਵਾਹਿਗੁਰੂ ਸੋ ਵਾਹਿਗੁਰੂ ਦਾ ਨਾਮ ਬਿਸਰਤ ਬਿਸਰਨ ਕਰਕੇ ਸਾਸ ਸਾਸ ਹਰ ਗਾਈ, ਮਹਾਤਮਾ ਦੀ ਸੰਗਤ ਹੋਈ, ਵਾਹਿਗੁਰੂ ਦਾ ਨਾਮ ਸਵਾਸ ਸਵਾਸ ਗਾਉਣ ਵਾਲੇ ਬਣ ਗਏ। ਹੁਣ ਉਹ ਐਸਾ ਅਸਰ ਹੋਇਆ, ਜੋ ਜੋ ਸੰਗ ਮਿਲੇ ਸਾਧੂ ਕਹਿਤੇ ਤੇ ਪਤਿਤ ਪੁਨੀਤਾ, ਜਿਹੜੇ ਜਿਹੜੇ ਵੀ ਸਾਧੂਆਂ ਦੀ ਸੰਗਤ ਦੇ ਨਾਲ ਮਿਲੇ ਪ੍ਰਾਪਤ ਹੋਏ ਤੇ ਪਤਿਤ ਪੁਨੀਤਾ, ਉਹ ਜਿੰਨੇ ਪਤਿਤ ਸੀ ਗਿਰੇ ਹੋਏ ਜੀਵਨ ਵਾਲੇ, ਆਪਣੇ ਧਰਮ ਨੂੰ ਹਾਰਿਆ ਹੋਇਆ ਸੀ, ਉਹ ਪਤਿਤਾਂ ਤੋਂ ਪੁਨੀਤਾ ਮਹਾਂ ਪਵਿੱਤਰ ਹੋ ਗਏ, ਮਨ ਬਾਣੀ ਸਰੀਰ ਕਰਕੇ ਧਰਮ ਕਮਾਉਣ ਵਾਲੇ ਬਣ ਗਏ, ਪਵਿੱਤਰ ਹੋ ਗਏ, ਸ਼ੁੱਧ ਹਿਰਦਿਆਂ ਵਾਲੇ ਹੋ ਗਏ। ਕਹੁ ਨਾਨਕ ਜਾ ਕੇ ਵੱਡ ਭਾਗਾ ਤਿੰਨ ਜਨਮ ਪਦਾਰਥ ਜੀਤਾ। ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ, ਰੱਬ ਦੇ ਪਿਆਰਿਆਂ ਦੀ ਸੰਗਤ ਮਿਲਦੀ ਉਹਨਾਂ ਨੂੰ, ਐਂ ਢੋ ਉਹਨਾਂ ਦੇ ਨਾਲ ਬਣਦਾ। ਸੋ ਰੱਬ ਦੇ ਪਿਆਰਿਆਂ ਦਾ ਅਤੇ ਤਿੰਨ ਜਨਮ ਪਦਾਰਥ ਜੀਤਾ, ਉਹਨਾਂ ਨੇ ਜਨਮ ਪਦਾਰਥ ਜਿਹੜਾ ਮੋਲ ਕਿਹਾ। ਪਹਿਲੇ 5 ਤਰ੍ਹਾਂ ਦੇ ਪਦਾਰਥ ਆਏ ਨੇ ਧਾਰਮਿਕ ਗ੍ਰੰਥਾਂ ਵਿੱਚ, ਤੁਰਕੀ ਬਾਣੀ ਵਿੱਚ ਵੀ ਜਨਮ ਪਦਾਰਥ ਹੈ। ਜਨਮ ਪਾ ਕੇ ਗੁਰੂ ਦੇ ਕੋਲੋਂ ਲੈਣਾ ਨਾਮ ਪਦਾਰਥ, ਨਾਮ ਪਦਾਰਥ ਦੇ ਨਾਲ ਲੈਣਾ ਪ੍ਰੇਮ ਪਦਾਰਥ। ਪ੍ਰੇਮ ਦੇ ਨਾਲ ਭਗਤੀ ਕਰਾਂਗੇ ਅਤੇ ਫਿਰ ਗਿਆਨ ਪਦਾਰਥ ਆ ਜਾਂਦਾ ਹੈ। ਆਤਮਾ ਦੇ ਗਿਆਨ ਤੋਂ ਬਾਅਦ ਪੰਜਵਾਂ ਮੁਕਤ ਪਦਾਰਥ ਹੈ। ਇਹ ਪ੍ਰਾਪਤ ਕਰਕੇ ਤਿੰਨ ਜਨਮ ਪਦਾਰਥ ਜੀਤਾ। ਜਨਮ ਪਦਾਰਥ ਤੋਂ ਮੁਕਤ ਪਦਾਰਥ ਤੱਕ ਪਹੁੰਚ ਜਾਵਾਂਗੇ ਅਤੇ ਜਿੱਤ ਲਿਆ। ਉਹਨਾਂ ਨੇ ਫਿਰ ਰੱਬ ਦੇ ਪਿਆਰਿਆਂ ਨੇ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਵਾਲਿਆਂ ਨੇ ਇਹ ਵਿਸ਼ੇ ਵਿਕਾਰਾਂ ਕੌਡੀਆਂ ਦੇ ਭਾਅ ਮੂਲਕ ਜਨਮ ਹਾਰਿਆ ਨਹੀਂ, ਹਾਰ ਕੇ ਨਹੀਂ ਜਾਂਦੇ, ਉਹਨਾਂ ਨੇ ਜਿੱਤ ਲਿਆ। ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਇਹੋ ਹੀ ਅਰਦਾਸ ਕਰਕੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ ਜੀ। ਜੋ ਜੋ ਸੰਗ ਮਿਲੇ ਸਾਧੂ ਕੈ, ਤੇ ਤੇ ਪਤਿਤ ਪੁਨੀਤਾ, ਕਹੋ ਨਾਨਕ ਜਾ ਕੇ ਵੱਡ ਭਾਗਾ, ਤਿੰਨ ਜਨਮ ਪਦਾਰਥ ਜੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ